नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣ ਹੋਈਆਂ ਖਬਰਾਂ। ਭਾਰਤ ਨੇ ਵਿਸ਼ਵ ਨੂੰ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਨਾਲ ਨਿਪਟਣ ਲਈ ਯਤਨਾਂ ਨੂੰ ਮਜ਼ਬੂਤ ਅਤੇ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਾਕਿਸ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਭਾਰਤ ਗ੍ਰੀਸ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰੀ ਅਰਥ ਵਿਵਸਥਾ ਭਾਰਤ ਦੇ ਵਿਕਾਸ ਦਾ ਕੇਂਦਰ ਬਿੰਦੂ ਹੈ ਜੋ ਖੁਸ਼ਹਾਲੀ, ਸਥਿਰਤਾ ਅਤੇ ਰਾਸ਼ਟਰੀ ਤਾਕਤ ਨੂੰ ਜੋੜਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਈ ਵੀ ਜੰਗ ਸਿਰਫ ਜੰਗ ਦੇ ਮੈਦਾਨ ਵਿਚ ਨਹੀਂ ਲੜੀ ਜਾਂਦੀ, ਸਗੋਂ ਜੰਗ ਵਿਚ ਜਿੱਤ ਪੂਰੇ ਦੇਸ਼ ਦੇ ਸਮੂਹਕ ਇਰਾਦੇ ਦਾ ਨਤੀਜਾ ਹੁੰਦੀ ਹੈ। ਤੇ ਏਸ਼ੀਆ ਕੱਪ 2020 ਕ੍ਰਿਕਟ ਵਿਚ ਗਰੁੱਪ ਏ ਦੇ ਆਖਰੀ ਮੈਚ ਵਿਚ ਅੱਜ ਭਾਰਤ ਦਾ ਮੁਕਾਬਲਾ ਓਮਾਨ ਨਾਲ ਹੋਏਗਾ। ਭਾਰਤ ਨੇ ਵਿਸ਼ਵ ਨੂੰ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਨਾਲ ਨਿਪਟਣ ਲਈ ਯਤਨਾਂ ਨੂੰ ਮਜ਼ਬੂਤ ਅਤੇ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਇਸ ਨੇ ਕਿਹਾ ਕਿ ਦੁਨੀਆ ਦਹਿਸ਼ਤਗਰਦਾਂ ਅਤੇ ਪਾਕਿਸਤਾਨੀ ਸਰਕਾਰ ਦੇ ਫੌਜ ਵਿਚਕਾਰ ਗੱਠਜੋੜ ਤੋਂ ਜਾਣੂ ਹੈ। ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪਾਕਿਸਤਾਨ ਵਿਚ ਦਹਿਸ਼ਤਗਰਦ ਧੜਿਆਂ ਦੇ ਤਾਜ਼ਾ ਵੀਡੀਓ ਤੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਨੂੰ ਹੋਰ ਵੀ ਚਿੰਤਾਜਨਕ ਬਣਾਉਂਦੀਆਂ ਨੇ। ਉਨਾਂ ਕਿਹਾ ਕਿ ਹਰ ਦੇਸ਼ ਨੂੰ ਸਰਹੱਦ ਪਾਰੋਂ ਦਹਿਸ਼ਤਗਰਦੀ ਅਤੇ ਇਸ ਦੇ ਸਾਰੇ ਰੂਪਾਂ ਵਿਚ ਦਹਿਸ਼ਤਗਰਦੀ ਨਾਲ ਲੜਨਾ ਚਾਹੀਦਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਬਹੁ ਪੱਖੀ ਫੋਰਮਾਂ ਤੋਂ ਆਉਣ ਵਾਲੇ ਹਰ ਦਸਤਾਵੇਜ਼ ਵਿਚ, ਭਾਵੇਂ ਉਹ ਬ੍ਰਿਕਸ ਹੋਏ, SCO ਜਾਂ ਹੋਰ, ਅੰਤਰਰਾਸ਼ਟਰੀ ਦਹਿਸ਼ਤਗਰਦੀ ਨਾਲ ਨਿਪਟਣ ਲਈ ਮਜ਼ਬੂਤ ਸਮਰਥਨ ਦਾ ਜ਼ਿਕਰ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਸੁਸ਼ੀਲਾ ਕਾਰਕੀ ਦੀ ਅਗਵਾਈ ਹੇਠ ਨੇਪਾਲ ਵਿਚ ਨਵੀਂ ਅੰਤਰਿਮ ਸਰਕਾਰ ਦੇ ਗਠਨ ਦਾ ਸਵਾਗਤ ਕਰਦਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਮਤੀ ਕਾਰਕੀ ਨਾਲ ਗੱਲ ਕੀਤੀ ਅਤੇ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਦੇ ਉਨਾਂ ਦੇ ਯਤਨਾਂ ਲਈ ਭਾਰਤ ਦੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਾਕਿਸ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਹੈ। ਦੋਹਾਂ ਨੇਤਾਵਾਂ ਨੇ ਭਾਰਤ ਗ੍ਰੀਸ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਉਨਾਂ ਨੇ ਵਪਾਰ, ਨਿਵੇਸ਼, ਤਕਨਾਲੋਜੀ, ਜਹਾਜ਼ਰਾਨੀ, ਰੱਖਿਆ, ਸੁਰੱਖਿਆ, ਸੰਪਰਕ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਰਗੇ ਖੇਤਰਾਂ ਵਿਚ ਵਿਕਾਸ ਦਾ ਸਵਾਗਤ ਕੀਤਾ। ਦੋਹਾਂ ਆਗੂਆਂ ਨੇ ਆਪਸੀ ਹਿੱਤ ਦੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮਿਤਸੋਤਾਕਿਸ ਨੇ ਆਪਸੀ ਲਾਭਕਾਰੀ ਭਾਰਤ ਯੂਰਪੀਅਨ ਸੰਘ ਮੁਕਤ ਵਪਾਰ ਸਮਝੌਤੇ ਤੇ ਛੇਤੀ ਮੁਕੰਮਲ ਕਰਨ ਅਤੇ 2026 ਚ ਭਾਰਤ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ AI ਇੰਪੈਕਟ ਸੰਮੇਲਨ ਦੀ ਸਫਲਤਾ ਲਈ ਸਮਰਥਨ ਪ੍ਰਗਟ ਕੀਤਾ। ਦੋਵੇਂ ਆਗੂ ਸੰਪਰਕ ਵਿਚ ਰਹਿਣ ਲਈ ਵੀ ਸਹਿਮਤ ਹੋਏ ਨੇ। ਲੋਕ ਸੇਵਾ ਤੇ ਸੁਸ਼ਾਸਨ ਦੇ ਮੰਤਰ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤਬਦੀਲੀ ਤੇ ਤਰੱਕੀ ਲਿਆਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਅੱਜ ਇਸ ਵਿਸ਼ੇਸ਼ ਲੜੀ ਸੇਵਾ ਪਰਵ ਵਿਚ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਮੋਦੀ ਸਰਕਾਰ ਨੇ ਕਬਾਇਲੀ ਭਾਈਚਾਰਿਆਂ ਨੂੰ ਸਮਰੱਥ ਬਣਾਇਆ ਤੇ ਉਨ੍ਹਾਂ ਦੇ ਜੀਵਨ ਮਿਆਰ ਵਿਚ ਸੁਧਾਰ ਕੀਤਾ ਹੈ।
ਭਾਰਤ ਦੁਨੀਆ ਦੀ ਸਭ ਤੋਂ ਜੀਵੰਤ ਅਤੇ ਵਿਭਿੰਨ ਕਬਾਇਲੀ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ 10,45,00,000 ਤੋਂ ਵੱਧ ਕਬਾਇਲੀ ਨਾਗਰਿਕ ਰਹਿੰਦੇ ਨੇ, ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 8.6% ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਿਰਫ ਸੰਕੇਤਕਵਾਦ ਤੋਂ ਅਗਾਂਹ ਕਬਾਇਲੀ ਭਾਈਚਾਰਿਆਂ ਦੇ ਸ਼ਕਤੀਕਰਨ ਵੱਲ ਇੱਕ ਸਪਸ਼ਟ ਤਬਦੀਲੀ ਆਈ ਹੈ।
ਸਾਥੀਓ, ਆਦਿਵਾਸੀ ਕਲਿਆਣ ਹਮੇਸ਼ਾ ਸੇ NDA ਸਰਕਾਰ ਕੀ ਪ੍ਰਾਥਮਿਕਤਾ ਰਹਾ ਹੈ। ਜਨਜਾਤੀ ਸਮਾਜ ਕੀ ਪੜਾਈ, ਕਮਾਈ ਔਰ ਦਵਾਈ, ਇਸ ਪਰ ਹਮਾਰੀ ਸਰਕਾਰ ਕਾ ਬਹੁਤ ਜ਼ੋਰ ਹੈ।
ਪਿਛਲੇ ਦਹਾਕੇ ਦੌਰਾਨ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਦਾ ਬਜਟ 3 ਗੁਣਾ ਵਧਿਆ ਹੈ, ਜੋ 2013-14 ਵਿਚ ਲਗਭਗ 4,300 ਕਰੋੜ ਰੁਪਏ ਤੋਂ ਵੱਧ ਕੇ 2024-25 ਵਿਚ 13,000 ਕਰੋੜ ਰੁਪਏ ਹੋ ਗਿਆ। ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਪ੍ਰਮੁੱਖ ਯੋਜਨਾਵਾਂ, ਅਨੁਸੂਚਿਤ ਜਨਜਾਤੀਆਂ ਲਈ ਵਿਕਾਸ ਕਾਰਜਾਂ ਲਈ ਬਜਟ 2013-14 ਤੋਂ 5 ਗੁਣਾ ਤੋਂ ਵੱਧ ਵਧਾਇਆ ਗਿਆ। ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਂ ਅਭਿਆਨ, ਖਾਸ ਤੌਰ ਤੇ ਕਮਜ਼ੋਰ ਕਬਾਇਲੀ ਸਮੂਹਾਂ ਲਈ ਨਿਆਂ, ਮਾਣ ਅਤੇ ਤਰੱਕੀ ਦਾ ਇੱਕ ਸ਼ਕਤੀਸ਼ਾਲੀ ਮਿਸ਼ਨ ਬਣ ਗਿਆ। ਇਹ ਪਹਿਲ 11 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਤੇ 75 ਕਬਾਇਲੀ ਭਾਈਚਾਰਿਆਂ ਦੇ ਜੀਵਨ ਨੂੰ ਬਦਲ ਰਹੀ ਹੈ, ਜਿਸ ਨਾਲ 47,00,000 ਤੋਂ ਵੱਧ ਕਬਾਇਲੀ ਲੋਕਾਂ ਨੂੰ ਲਾਭ ਹੋ ਰਿਹਾ। ਇਸ ਯੋਜਨਾ ਲਈ 24,000 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੁੰਦਰੀ ਅਰਥ ਵਿਵਸਥਾ ਭਾਰਤ ਦੇ ਵਿਕਾਸ ਦਾ ਕੇਂਦਰ ਬਿੰਦੁ ਹੈ ਜੋ ਖੁਸ਼ਹਾਲੀ, ਸਥਿਰਤਾ ਅਤੇ ਰਾਸ਼ਟਰੀ ਤਾਕਤ ਨੂੰ ਜੋੜਦੀ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਇਕ ਲੇਖ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਾਗਰਮਾਲਾ, ਡੀਪ ਓਸ਼ਨ ਮਿਸ਼ਨ ਅਤੇ ਗ੍ਰੀਨ ਓਸ਼ਨ ਦਿਸ਼ਾ ਨਿਰਦੇਸ਼ ਵਰਗੀਆਂ ਪਹਿਲਕਦਮੀਆਂ ਸਮੁੰਦਰੀ ਸਾਧਨਾਂ ਦੀ ਵਰਤੋਂ ਕਰਦੇ ਹੋਏ ਭਾਈਚਾਰਿਆਂ ਨੂੰ ਸਮਰੱਥ ਬਣਾਉਂਦੀਆਂ ਨੇ। ਇਹ ਨਵੀਨਤਾ ਨੂੰ ਉਤਸ਼ਾਹਿਤ ਕਰਦੀਆਂ ਨੇ ਅਤੇ ਵਿਸ਼ਵ ਸਮੁੰਦਰੀ ਪ੍ਰਬੰਧਨ ਵਿਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰਦੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਸ਼ ਇਸ ਮਹੀਨੇ 1965 ਦੀ ਭਾਰਤ ਪਾਕਿਸਤਾਨ ਜੰਗ ਦੀ ਜਿੱਤ ਦੇ 60 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਿਹਾ ਅਤੇ ਉਨ੍ਹਾਂ ਬਹਾਦਰ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਦਲੇਰਾਨਾ ਕਾਰਨਾਮਿਆਂ ਨੂੰ ਯਾਦ ਕਰ ਰਿਹਾ ਜਿਨ੍ਹਾਂ ਨੇ ਇਸ ਜੰਗ ਵਿਚ ਹਿੱਸਾ ਲਿਆ ਸੀ। ਦੇਸ਼ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਅਤੇ ਭਾਰਤ ਦੀ ਜਿੱਤ ਯਕੀਨੀ ਬਣਾਉਣ ਵਾਲੇ ਬਹਾਦਰਾਂ ਦਾ ਸਨਮਾਨ ਕਰਨ ਲਈ ਸਰਕਾਰ ਕਈ ਸਮਾਗਮ ਕਰਵਾ ਰਹੀ ਹੈ। ਇਕ ਰਿਪੋਰਟ।
1965 ਦੀ ਭਾਰਤ ਪਾਕਿਸਤਾਨ ਜੰਗ ਭਾਰਤ ਦੀਆਂ ਹਥਿਆਰਬੰਦ ਫੌਜਾਂ ਦੇ ਇਤਿਹਾਸ ਵਿਚ ਇਕ ਪਰਿਭਾਸ਼ਿਤ ਅਧਿਆਇ ਵਜੋਂ ਸਥਾਪਿਤ ਹੈ। 22 ਦਿਨਾਂ ਤੱਕ ਚੱਲੀ ਇਸ ਜੰਗ ਵਿਚ ਪੱਛਮੀ ਮੋਰਚੇ ਤੇ ਟੈਂਕ ਅਤੇ ਪੈਦਲ ਫੌਜਾਂ ਦੀਆਂ ਬੇਮਿਸਾਲ ਲੜਾਈਆਂ ਹੋਈਆਂ। ਅਸਮਾਨ ਲੜਾਕੂ ਜਹਾਜ਼ਾਂ ਦੀ ਆਵਾਜ਼ ਨਾਲ ਗੂੰਜ ਰਿਹਾ ਸੀ ਜਦੋਂ ਕਿ ਜ਼ਮੀਨ ਤੇ ਭਾਰਤੀ ਫੌਜਾਂ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਬਹਾਦਰੀ ਨਾਲ ਲੜਾਈ ਲੜੀ। ਜੰਮੂ ਕਸ਼ਮੀਰ ਦੀਆਂ ਬਰਫੀਲੀਆਂ ਪਹਾੜੀਆਂ ਤੋਂ ਲੈ ਕੇ ਪੰਜਾਬ ਦੇ ਉਪਜਾਊ ਮੈਦਾਨਾਂ ਵਿਚ ਲੰਘਦੇ ਹੋਏ ਰਾਜਸਥਾਨ ਦੇ ਮਾਰੂਥਲ ਤੱਕ ਭਾਰਤੀ ਫੌਜਾਂ ਨੇ ਬੇਮਿਸਾਲ ਹਿੰਮਤ ਵਿਖਾਈ ਸੀ। ਇਸ ਜੰਗ ਵਿਚ ਹਿੱਸਾ ਲੈਣ ਵਾਲੇ ਸਾਬਕਾ ਫੌਜੀਆਂ ਨੇ ਆਕਾਸ਼ਵਾਣੀ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ।
ਮੇਰਾ ਨਾਮ ਰਾਮ ਸਰੂਪ ਹੈ, ਮੈਂ ਆਰਮੀ ਐਜੂਕੇਸ਼ਨ ਕੋਰਸ ਸੇ ਰਿਟਾਇਰ ਹੁਆ। 85 ਮੈਂ ਜੋ ਹੈ ਮੈਂ ਹੈਲਥ ਸਪੋਰਟ ਸੈਕਟਰ ਕੇ ਅੰਦਰ ਆਪਣਾ ਯੋਗਦਾਨ ਦਿਆ ਔਰ ਮੈਂ ਕਈ ਰੈਜੀਮੈਂਟੋ ਕੇ ਸਾਥ ਰਹਾ ਹੂੰ। ਸਿਗਨਲ ਰੈਜੀਮੈਂਟ, ਜੀਨੀਅਰ ਰੈਜੀਮੈਂਟ, ਸਪਲਾਈ, ਆਰਡਨੈਂਸ, ਸਭੀ ਰੈਜੀਮੈਂਟੋ ਕੇ ਸਾਥ ਰਹਾ। ਲੇਕਿਨ 65 ਕੇ ਅੰਦਰ ਜੋ ਸ਼ਾਲਕੋਟ ਸੈਕਟਰ ਮੇ ਜਬ ਹਮਾਰਾ ਯੁੱਧ ਥਾ ਉਸ ਸਮੇਂ ਮੈਨੇ ਖੂਬ ਜੋਸ਼ ਸੇ ਆਪਣਾ ਉਸਮੇ ਭਾਗ ਲਿਆ ਔਰ ਬੜੀ ਹੀ ਵਿਜੇ ਹੋਈ ਹਮਾਰੇ ਦੇਸ਼ ਕੀ ਔਰ ਮੈਂ ਬਹੁਤ ਖੁਸ਼ ਹੂੰ ਆਜ ਕਿ 60 ਸਾਲ ਕੇ ਬਾਅਦ ਹਮਾਰੇ ਜਨਰਲੋ ਨੇ ਹਮੇ ਯਾਦ ਕੀਆ ਔਰ ਆਜ ਇਸ ਮੌਕੇ ਪਰ ਬੁਲਾ ਕਰਕੇ ਹਮੇ ਬਹੁਤ ਹੀ ਮਾਨ ਸਨਮਾਨ ਦਿਆ ਹੈ। ਹਮ ਉਨਕੇ ਬਹੁਤ ਬਹੁਤ ਆਭਾਰੀ ਹੈ।
ਇਹ ਜੰਗ ਸਿਰਫ ਹਥਿਆਰਾਂ ਦੀ ਜੰਗ ਨਹੀਂ ਸੀ, ਇਹ ਇੱਛਾ ਸ਼ਕਤੀ ਦੀ ਜੰਗ ਸੀ। ਇੱਕ ਅਜਿਹੀ ਜੰਗ ਜਿਸ ਨੇ ਹਰ ਕੀਮਤ ਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਭਾਰਤ ਦੇ ਦ੍ਰਿੜ ਇਰਾਦੇ ਨੂੰ ਦਰਸਾਇਆ ਸੀ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
ਇਸ ਸਬੰਧ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿਚ ਸਾਬਕਾ ਫੌਜੀਆਂ ਤੇ ਜੰਗੀ ਨਾਇਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਰੱਖਿਆ ਮੰਤਰੀ ਨੇ ਕਿਹਾ ਕਿ ਕੋਈ ਵੀ ਜੰਗ ਸਿਰਫ ਜੰਗ ਦੇ ਮੈਦਾਨ ਵਿਚ ਨਹੀਂ ਲੜੀ ਜਾਂਦੀ, ਸਗੋਂ ਜੰਗ ਵਿਚ ਜਿੱਤ ਪੂਰੇ ਦੇਸ਼ ਦੇ ਸਮੂਹਿਕ ਇਰਾਦੇ ਦਾ ਨਤੀਜਾ ਹੁੰਦੀ ਹੈ।
ਕੋਈ ਵੀ ਯੁੱਧ ਕੇਵਲ ਬੈਟਲ ਫੀਲਡ ਮੇ ਹੀ ਨਹੀਂ ਲੜਾ ਜਾਤਾ ਬਲਕਿ ਯੁੱਧ ਮੇ ਜੋ ਵਿਜੇ ਮਿਲਤੀ ਹੈ ਇੱਕ ਸਾਮੂਹਿਕ ਸੰਕਲਪ ਕਾ ਵੋ ਪਰਿਣਾਮ ਹੋਤੀ ਹੈ। 1965 ਉਸ ਕਠਿਨ ਸਮੇਂ ਮੇ ਜਬ ਚਾਰੋ ਓਰ ਅਨਿਸ਼ਚਿਤਤਾ ਔਰ ਚੁਣੌਤੀਆਂ ਥੀ, ਤਬ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਕੀ ਦ੍ਰਿੜ ਇੱਛਾ ਸ਼ਕਤੀ ਵਾਲੇ ਨੇਤ੍ਰਿਤਵ ਨੇ ਦੇਸ਼ ਮੇ ਉਨ ਚੁਣੌਤੀਆਂ ਕਾ ਸਾਹਮਣਾ ਕੀਆ। ਸ਼ਾਸਤਰੀ ਜੀ ਨੇ ਉਸ ਦੌਰ ਮੇ ਨਾ ਕੇਵਲ ਨਿਰਣਾਇਕ ਰਾਜਨੀਤਿਕ ਨੇਤ੍ਰਿਤਵ ਦਿਆ ਬਲਕਿ ਪੂਰੇ ਦੇਸ਼ ਕੇ ਮਨੋਬਲ ਕੋ ਉਚਾਈ ਤੱਕ ਉਨ੍ਹੋਂਨੇ ਪਹੁੰਚਾਇਆ। ਉਨ੍ਹੋਂਨੇ ਇੱਕ ਐਸਾ ਨਾਰਾ ਦਿਆ ਜੋ ਆਜ ਵੀ ਹਮਾਰੇ ਹਿਰਦੇ ਮੇ ਗੂੰਜਤਾ ਹੈ, ਜੈ ਜਵਾਨ ਜੈ ਕਿਸਾਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇੱਕ ਸਿੱਖ ਵਫਦ ਮਿਲਿਆ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਨੂੰ ਡਿਸਪਲੇ ਕਰਨ ਭਾਵ ਉਨ੍ਹਾਂ ਨੂੰ ਦਰਸ਼ਨਾਂ ਲਈ ਰੱਖਣ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਸਿਫਾਰਸ਼ਾਂ ਸੌਂਪੀਆਂ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਪਵਿੱਤਰ ਜੋੜੇ ਸਾਹਿਬ ਸ਼ਾਨਦਾਰ ਸਿੱਖ ਇਤਿਹਾਸ ਦਾ ਹਿੱਸਾ ਹੁੰਦਿਆਂ ਅਧਿਆਤਮਕ ਤੌਰ ਤੇ ਮਹੱਤਵਪੂਰਨ ਨੇ। ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਪਵਿੱਤਰ ਜੋੜੇ ਸਾਹਿਬ ਆਉਣ ਵਾਲੀਆਂ ਪੀੜੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਖਾਏ ਗਏ ਹਿੰਮਤ, ਧਰਮ, ਨਿਆਂ ਅਤੇ ਸਮਾਜਿਕ ਸਦਭਾਵਨਾ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਨਗੇ। ਏਸ਼ੀਆ ਕੱਪ 2020 ਕ੍ਰਿਕਟ ਵਿਚ ਅੱਜ ਗਰੁੱਪ ਏ ਦੇ ਆਖਰੀ ਮੈਚ ਵਿਚ ਭਾਰਤ ਦਾ ਮੁਕਾਬਲਾ ਓਮਾਨ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਆਬੂ ਧਾਬੀ ਵਿਚ ਖੇਡਿਆ ਜਾਏਗਾ। ਭਾਰਤ ਆਪਣੇ ਪਹਿਲੇ 2 ਮੈਚ ਜਿੱਤ ਕੇ ਪਹਿਲਾਂ ਹੀ ਸੁਪਰ 4 ਵਿਚ ਪਹੁੰਚ ਚੁੱਕਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਭਾਰਤ ਨੇ ਵਿਸ਼ਵ ਨੂੰ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਨਾਲ ਨਿਪਟਣ ਲਈ ਯਤਨਾਂ ਨੂੰ ਮਜ਼ਬੂਤ ਅਤੇ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਾਕਿਸ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਭਾਰਤ ਗ੍ਰੀਸ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰੀ ਅਰਥ ਵਿਵਸਥਾ ਭਾਰਤ ਦੇ ਵਿਕਾਸ ਦਾ ਕੇਂਦਰ ਬਿੰਦੂ ਹੈ ਜੋ ਖੁਸ਼ਹਾਲੀ, ਸਥਿਰਤਾ ਅਤੇ ਰਾਸ਼ਟਰੀ ਤਾਕਤ ਨੂੰ ਜੋੜਦੀ ਹੈ। ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਈ ਵੀ ਜੰਗ ਸਿਰਫ ਜੰਗ ਦੇ ਮੈਦਾਨ ਵਿਚ ਨਹੀਂ ਲੜੀ ਜਾਂਦੀ, ਸਗੋਂ ਜੰਗ ਵਿਚ ਜਿੱਤ ਪੂਰੇ ਦੇਸ਼ ਦੇ ਸਮੂਹਿਕ ਇਰਾਦੇ ਦਾ ਨਤੀਜਾ ਹੁੰਦੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।